ਤਰ ਸਕਦੇ ਹੋ ਤੇ ਬਾਣੀ ਨਾਲ ਨਹੀਂ ਤੁਹਾਨੂੰ ਤਾਰਨਾ। ਜਿਨ ਚਿਕਰ ਗੁਰੂ ਗੁਰੂ ਜਪੋਗੇ ਨੀ, ਭਾਵੇਂ ਜਿੰਨੇ ਮਰਜ਼ੀ ਪਾਠ ਕਰੀ ਚੱਲੋ ਬਾਣੀ, ਜੋ ਖੰਡ ਪਾਠ ਜੋ ਸਿੱਖੀ ਚ ਜੋ ਹੋ ਰਿਹਾ ਕਿਸੇ ਨੇ ਨੀ ਕਲਯੁਗ ਚ ਤਾਰਨਾ। ਤੁਹਾਨੂੰ ਕਿੰਨੇ ਤਾਰਨਾ ਹੈ? ਬਾਣੀ ਕਿਉਂ ਨਹੀਂ ਲਿਖ ਦਿੱਤਾ? ਪਾਠ ਕਰਨਾ ਕਿਉਂ ਨਹੀਂ ਲਿਖ ਦਿੱਤਾ? ਕਲਯੁਗ ਚ ਹੈ ਹੀ ਨਾਮ ਜਪਣਾ, ਜੇ ਤਰਨਾ ਹੈ ਤੇ ਨਾਮ ਜਪੋ, ਜੇ ਡੁੱਬਣਾ ਹੈ ਤੇ ਬਾਣੀਆਂ ਚ ਡੁੱਬ ਜਾਓ। ਬਾਣੀ ਪੜ੍ਹੀ ਦੀ ਹੈ ਇਹਦੇ ਜਪਣ ਲਈ, ਜਿੰਨੀ ਬਾਣੀ ਪੜ੍ਹੋਗੇ ਸਭ ਚ ਇਹੋ ਹੀ ਨਿਚੋੜ ਨਿਕਲੂ। ਸਾਰੀ ਬਾਣੀ ਕੀ ਹੈ? ਨਾਮ ਜਪਣ ਦੀ ਮਹਿਮਾ। ਸਾਰੀ ਬਾਣੀ ਕਿੱਧਰ ਲਾ ਰਹੀ ਹੈ? ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਸਾਰੀ ਬਾਣੀ ਚ ਤਰਨ ਤਾਰਨ ਦਾ ਇੱਕੋ ਹੀ ਤਰੀਕਾ ਹੋਏਗਾ, ਵੀ ਨਾਮ ਨਾਲ ਲੱਗ। ਫਿਰ ਜੇ ਤੂੰ ਸਮਾਧੀ ਚਾਹੁੰਦਾ ਵੀ ਤੇਰੀ ਸਮਾਧ ਲੱਗ ਜਾਏ, ਉਸ ਅਵਸਥਾ ਚ ਪਹੁੰਚਣਾ ਹੈ ਵੀ ਜਿਹੜਾ ਤੂੰ ਸ਼ਬਦ ਜਪ ਰਿਹਾ ਹੈ ਉਹਦੀ ਇੰਨੀ ਕਮਾਈ ਕਰ ਵੀ ਤੈਨੂੰ ਸੁਣਨਾ ਪਏ ਉਹ ਸ਼ਬਦ। ਇਹ ਅਵਸਥਾ ਆ ਜਾਂਦੀ ਹੈ ਉਹਦੀ ਕਿਰਪਾ ਨਾਲ, ਵੀ ਜਪਦੇ ਜਪਦੇ ਜੇ ਪੱਖਾ ਚੱਲ ਰਿਹਾ ਉਹਦੇ 'ਚ ਆਵਾਜ਼ ਵੀ ਇਹੋ ਸ਼ਬਦ ਦੀ ਆਊਗੀ। ਜੋ ਕਿ ਬਾਹਰ ਆਵਾਜ਼ ਜਾਨਵਰ ਬੋਲ ਰਿਹਾ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋ। ਕਾਸ਼ ਦੀ ਕੋਈ ਆਵਾਜ਼ ਬਾਹਰ ਨਿਕਲੀ ਨਹੀਂ ਤੇ ਤੁਹਾਨੂੰ ਸ਼ਬਦ ਸੁਣਿਆ ਨਹੀਂ। ਇਹਨੂੰ ਕਹਿੰਦੇ ਅਨਹਦ ਸ਼ਬਦ ਦਾ ਸੁਣਨਾ। ਇਹਦੀ ਕਲਾ ਪਾਰਸ ਐਸੀ ਵਰਤਦੀ ਹੈ, ਉਹ ਜਦ ਤੂੰ ਉਹ ਸ਼ਬਦ ਸੁਣੇਗਾ ਨਾ ਤੇਰੀ ਉਦੋਂ ਸਮਾਧੀ ਲੱਗਣੀ ਹੈ, ਪਹਿਲਾਂ ਨਹੀਂ। ਪਹਿਲਾਂ ਜਪਣਾ ਬੜਾ ਮੁਸ਼ਕਲ ਹੈ। ਇਸ ਕਰਕੇ ਜੇ ਤੂੰ ਕਲਯੁੱਗ ਦੇ ਵਿੱਚ ਤਰਨਾ ਹੈ ਤੇ ਸਮਾਧੀ ਦੀ ਅਵਸਥਾ ਤੱਕ ਆ। ਤੇ ਪਹਿਲੀ ਲਾਈਨ ਇਹ ਕਹਿ ਰਹੀ ਹੈ ਵੀ ਉਹ ਜਿਹੜਾ ਸ਼ਬਦ ਹੈ ਉਹ ਜਦੋਂ ਵੱਜਣ ਲੱਗ ਪਏਗਾ ਤੈਨੂੰ ਸੁਣਨ ਲੱਗ ਪਏਗਾ, ਉਹ ਹੈ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸਾਰੇ ਬੰਨੇ ਨਾਦ ਵੱਜਣ ਲੱਗ ਪੈਂਦਾ ਉਦੋਂ ਜਦੋਂ ਕਲਾ ਹੋ ਗਈ, ਮਾਨਣਾ ਬਾਹਰ ਜਾਣਾ ਹੀ ਨਹੀਂ, ਇਹਦੀ ਸਮਾਧੀ ਲੱਗ ਜਾਣੀ ਹੈ। ਪਹਿਲੀ ਸਮਾਧੀ ਦੀ ਹਾਲਤ ਤਾਰਨ ਸੁਨਤ ਸਮਾਧੀ ਤੋਂ ਬਾਅਦ ਹਾਲਤਾਂ ਆਈਆਂ ਹੁਣ ਧਿਆਨ ਦੀਆਂ, ਜੋ ਧਰਤ ਧਿਆਨ ਕਿਹਦਾ ਧਰਨਾ ਹੈ? ਗੁਰੂ ਨਾਨਕ ਦੀ ਮੂਰਤੀ ਦਾ ਕਾਹਦਾ ਧਿਆਨ ਧਰਨਾ ਹੈ? ਅੱਗੇ ਲਾਈਨ ਆ ਰਹੀ ਹੈ, ਉਹ ਪੂਰਾ ਉਹ ਪੂਰਵ ਪੁਰਖ ਅਕਾਲ ਪੁਰਖ ਹੀ ਹੈ, ਉਹਦਾ ਹੀ ਧਿਆਨ ਧਰਨਾ ਹੈ। ਉਹਦਾ ਧਿਆਨ ਕੀ ਧਰਨਾ ਹੈ? ਉਹਦਾ ਗੁਰਮੰਤਰ ਹੀ, ਜੋ ਸ਼ਬਦ ਆਇਆ ਜਪ ਰਹੇ ਹੈ ਉਹੀ ਉਹਦੀ ਚਰਨ ਹੈ, ਉਹੀ ਉਹਦਾ ਧਿਆਨ ਹੈ, ਉਹੀ ਪੂਰੋ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ ਪੂਰਾ। ਹੋਰ ਕਲਾ ਵਰਤੀ, ਸਿਮਰਨ ਦੀ ਅਵਸਥਾ ਆ ਗਈ, ਇਹ ਹਿਰਦੇ ਦੀ ਅਵਸਥਾ ਹੈ। ਪਹਿਲਾਂ ਬਾਹਰ ਜਪਣ ਦੀ ਅਵਸਥਾ ਨਾਲ ਸਮਾਧੀ ਲੱਗੀ, ਸ਼ਬਦ ਸੁਣਨਾ ਪਿਆ, ਫਿਰ ਸਾਰੇ ਦੁੱਖ ਨਾਸ ਹੋ ਗਏ, ਧਿਆਨ ਦੀ ਅਵਸਥਾ ਆ ਗਈ, ਫਿਰ ਕੀ ਹੋ ਗਿਆ? ਪੂਰੋ ਪੁਰਖ ਇਹਦੇ ਵਿੱਚ ਆ ਗਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਅੰਦਰ ਆ ਗਿਆ, ਇਹਨੂੰ ਸਿਮਰਨ ਕਹਿੰਦੇ ਆ। ਸਿਮਰਨ ਹਰੇ ਘਰੇ ਹੀ ਇੱਥੇ ਸਿੱਖੀ 'ਚ ਤੁਰ ਪਿਆ, ਆਓ ਜੀ ਬੈਠੋ ਸਿਮਰਨ ਕਰੀਏ। ਥੋੜ੍ਹਾ ਚਿਕਰ ਸਿਮਰਨ ਉਹ ਕਰਕੇ ਬਾਬਾ ਗੁਰਮੰਤਰ ਦਾ ਗਾਉਣਾ ਵਜਾਉਣਾ, ਫਿਰ ਅੱਖਾਂ ਮੀਚ ਕੇ ਬਹਿ ਜਾਂਦੇ ਆ ਜੀ, ਹੁਣ ਧਿਆਨ 'ਚ ਬੈਠ ਜਾਓ, ਬੱਤੀਆਂ ਬਜਾ ਦਿਓ। ਇਹ ਐਸੀਆਂ ਕਿਸੇ ਕੋਈ ਬਾਣੀ ਸਟੱਡੀ ਨਹੀਂ ਕਰਦਾ, ਪਹਿਲਾਂ ਜਪਣ ਦੀ ਅਵਸਥਾ ਹੈ, ਫਿਰ ਧਿਆਨ ਦੀ ਅਵਸਥਾ ਹੈ, ਫਿਰ ਹਿਰਦੇ ਚ ਜਦੋਂ ਚਲੇ ਜਾਏ ਉਹ ਪ੍ਰਹਿਲਾਦ ਅਰਗਿਆਂ ਦੀ ਅਵਸਥਾ ਸੀ, ਰਾਮ ਨਾਮ ਜਪਬੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਧਰੇ। ਹਿਰਦੇ ਜਿਹੜਾ ਪ੍ਰਭ ਕੇ ਸਿਮਰਨ ਗਰਬ ਨਾ ਵਸੇ, ਪ੍ਰਭ ਕੇ ਸਿਮਰਨ ਉਹਦਾ ਸਿਮਰ ਹੈ ਨਾ, ਉਹ ਹਿਰਦੇ ਚ ਹੈ, ਬੜੀ ਉੱਚੀ ਅਵਸਥਾ ਹੈ। ਇੱਥੇ ਜਾ ਕੇ ਆਈ ਉਦੋਂ ਕਾਲ ਪੁਰਖ ਅੰਦਰ ਆ ਜਾਂਦਾ ਹੈ ਤੇ ਉਸ ਕਾਲ ਪੁਰਖ ਦਾ ਸ਼ਬਦ ਰੂਪੀ ਮੂੰਹ ਦੇਖ ਕੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਆ। ਆਗ ਕਹਿੰਦੇ ਆ ਪਾਪ ਨੂੰ, ਇੱਥੇ ਜਾ ਕੇ ਪਾਪ ਕਟਾਉਂਦੇ ਆ। ਆਗ ਆਗ ਜਾਹੇ ਪਰੇਰੇ, ਸੁਣੇ ਪਾਪ ਨਸ ਜਾਂਦੇ ਹੈ ਪੂਰਾ। ਪਟ ਬ੍ਰਹਮ ਗਿਆਨੀਆਂ ਕੱਟ ਕੇ ਸੁਣ ਦਿੱਤੀਆਂ ਦਹੀਆਂ ਗੁਰੂਆਂ ਦੀਆਂ, ਕਿਸੇ ਬਾਣੀ ਚ ਰੱਖ ਦੋ ਵੀ ਜਿੱਥੇ ਦੇਹੀ ਸਾਹਮਣੇ ਲਿਆਂਦੀ ਹੋਈ ਗੁਰੂਆਂ ਦੀ। ਗੁਰੂ ਗੁਰੂ ਸਿਰਫ ਦੀਖਿਆ ਦੇਣ ਲਈ ਉਹਨਾਂ ਦੀ ਦੇਹ ਸੀ, ਉਹ ਵੀ ਸ਼ਬਦ ਰੂਪ ਸੀ। ਅਸੀਂ ਮਿਲਣਾ ਕਿਹਨੂੰ ਹੈ, ਧਿਆਨ ਕਿਹਦਾ ਧਰਨਾ ਹੈ, ਹਿਰਦੇ ਚ ਕਿਹਨੂੰ ਲਿਆਉਣਾ ਹੈ। ਬੁੱਧ ਚਾਹੁੰਦਾ ਹੈ, ਬੁੱਧ ਇੱਕ ਬੜੀ ਸਟੇਜ ਹੈ ਜਿਹੜੀ ਗਿਆਨ ਖੰਡ 'ਚ ਬੁੱਧ ਬੈਠੇ ਆ, ਮਹਾਤਮਾ ਬੁੱਧ ਅਰਗੇ ਕਈ ਬੁੱਧ ਨੇ, ਕੇਤੇ ਬੁੱਧ ਕਈ ਬੁੱਧ ਨੇ ਜਿਹੜੇ ਬੁੱਧੀਮਾਨ ਹੈ। ਕਹਿੰਦੀ ਤੈਨੂੰ ਬੁੱਧ ਚਾਹੀਦੀ ਹੈ, ਤੈਨੂੰ ਰਿਧੀ ਚਾਹੀਦੀ ਹੈ, ਤੈਨੂੰ ਸਿੱਧੀ ਚਾਹੀਦੀ ਹੈ। ਅਤੇ ਅਸੀਂ ਗੁਰੂਆਂ ਦੇ ਸ਼ਬਦ ਲਈ ਆ ਰਹੇ ਹਾਂ, ਮਹੱਲਿਆਂ ਦੇ ਭੱਟਾਂ ਦੇ ਸ਼ਬਦ ਲਈ ਆ ਰਹੇ ਹਾਂ ਭਈ ਗੁਰੂ ਗੁਰੂ ਗੁਰਮੰਤਰ ਦਾ ਅੱਧਾ ਹਿੱਸਾ ਹੈ ਅਤੇ ਪੂਰੇ ਗੁਰਮੰਤਰ ਜਪਣਾ ਹੈ ਅਤੇ ਜਪ ਕੇ ਹੀ ਕਲਿਆਣ ਹੋਣੀ ਹੈ। ਕੀ ਸਾਨੂੰ ਭਗਤਾਂ ਦੀ ਬਾਣੀ 'ਚ ਵੀ ਗੁਰੂ ਲਫ਼ਜ਼ ਮਿਲ ਸਕਦਾ ਹੈ? ਬੜੇ ਨਾਮਦੇਵ ਜੀ ਜਿਹੜੇ ਕਹਿੰਦੇ ਆ ਪਹਿਲਾਂ ਭਗਤ ਹੋਏ ਆ ਗੁਰੂ ਨਾਨਕ ਤੋਂ, ਉਹਨਾਂ ਨੇ ਕਿਹੜਾ ਗੁਰਮੰਤਰ ਜਪਿਆ? ਭਗਤਾਂ ਦੀ ਬਾਣੀ 'ਚ ਗੁਰੂ ਲੱਭੀਏ ਵੀ ਉੱਥੇ ਵੀ ਗੁਰੂ ਲਫ਼ਜ਼ ਹੈ। ਇਹਦਾ ਮਤਲਬ ਹੈ ਵੀ ਨਾਮਦੇਵ ਜਿਹੜੇ ਗੁਰੂ ਨਾਨਕ ਤੋਂ ਪਹਿਲਾਂ ਹੋਏ ਆ ਉਹ ਜੇ ਗੁਰੂ ਸ਼ਬਦ ਉਹਨਾਂ ਦੀ ਬਾਣੀ 'ਚ ਆਇਆ ਔਰ ਗੁਰਮੁਖੀ ਲਿਪੀ 'ਚ ਉਹਨਾਂ ਦੇ ਸ਼ਬਦ ਆਏ ਨੇ ਨਾਮਦੇਵ ਜੀ ਦੇ ਜਿਹੜੇ ਮਹਾਰਾਜ ਤੋਂ ਪਹਿਲਾਂ ਹੋਏ ਨੇ ਬਾਬੇ ਨਾਨਕ ਤੋਂ, ਉਹਨਾਂ ਨੇ ਸ਼ਬਦ ਇਸ ਤਰ੍ਹਾਂ ਦੇ ਕਿੱਦਾਂ ਲਿਖ ਦਿੱਤੇ? ਹੂਬ ਹੂ ਜਿਹੜੇ ਕੰਸਾਈਡ ਕਰਦੇ ਨੇ, ਜਿਹੜੇ ਕਾਂਗਰੂਐਂਟ ਹੈ, ਕਹਿੰਦੇ ਹੁੰਦੇ ਨਾ ਟ੍ਰਾਂਗਲਸ ਆਰ ਕਾਂਗਰੂਐਂਟ, ਜਿਹੜੇ ਚਿਪਸ ਆਫ ਦੀ ਸੇਮ ਬਲੋਕ, ਇੱਕੋ ਥੈਲੀ ਦੇ ਚੱਟੇ ਬਟੇ, ਉਹੋ ਹੀ ਸ਼ਬਦ, ਉਹੋ ਹੀ ਰਹਾਓ, ਉਹੋ ਹੀ ਤੁਕਾਂ, ਉੱਦਾਂ ਦੇ ਫਿਰ ਭਾਖਿਆ, ਫਿਰ ਉਸੇ ਤਰ੍ਹਾਂ ਘੱਟ ਦੇ ਵਿੱਚ ਵੀ ਸਭ ਕੁਛ ਮਿਲਣਾ। ਇਹ ਇਹੋ ਜਿਹੇ ਨਾਮਦੇਵ ਨੇ ਸ਼ਬਦ ਕਿੱਦਾਂ ਲਿਖ ਦਿੱਤੇ ਜਿਹੜੇ ਕਿ ਨਾਮਦੇਵ ਦੀ ਬਾਹਰ ਜਿਹੜੀ ਸੰਪਰਦਾ ਚਲੀ ਆ ਰਹੀ ਹੈ ਉਹਨਾਂ ਕੋਲ ਸ਼ਬਦ ਹੈ ਨੇ, ਕਿਉਂਕਿ ਨਾਮਦੇਵ ਜੀ ਜਿਸ ਵੇਲੇ ਦਿੱਲੀ ਗਾਂ ਜਿਉਂਦੀ ਹੋ ਗਈ, ਅਕਾਲ ਪੁਰਖ ਨਾਲ ਜਿਉਂਦੀ ਕਰ ਦਿੱਤੀ, ਉੱਥੋਂ ਬਾਅਦ ਉਹ ਪੰਜਾਬ 'ਚ ਆ ਗਏ। ਪੰਜਾਬ ਚ ਆਣ ਕੇ ਕਮਾਣਾ ਲਾਗੇ ਜਿੱਥੇ ਆ ਡੇਰਾ ਮਹਿਤਾ ਸੀ ਉਹਦੇ ਲਾਗੇ ਕਮਾਣਾ ਪਿੰਡ ਆ ਉਹਦੇ ਲਾਗੇ ਦਾਸ ਦਾ ਵੀ ਜਨਮ ਹੋਇਆ ਹੈ ਉੱਥੇ ਆਣ ਕੇ ਸਮਾਏ ਨੇ। ਗੱਲ ਇਹ ਹੈ ਵੀ ਮਹਾਰਾਜ ਬੜੇ ਬੜੇ ਖੋਜ ਰਹੇ ਨੇ ਜੀ ਭਗਤਾਂ ਦੀ ਬਾਣੀ ਇਹ ਨਾਮਦੇਵ ਜੀ ਉਹ ਨਹੀਂ ਹੈ ਦੂਜੇ ਨੇ ਫਲਾਂ ਉਹ ਭਾਈ ਉਹੀ ਨਾਮਦੇਵ ਹੈ ਪਰ ਇਹ ਗੁਰੂ ਨਾਨਕ ਕੋਲੋਂ ਦੀਖਿਅਤ ਹੋ ਕੇ ਫਿਰ ਇਹ ਸ਼ਬਦ ਆਏ ਨੇ। ਇਹਨਾਂ ਨੇ ਦੀਖਿਆ ਕਿੱਥੇ ਲਈ? ਸਾਡੀ ਬਾਣੀ 'ਚ ਤਾਂ ਆਉਂਦੇ ਮਰਦੇ ਕਦੀ ਨਹੀਂ ਹੈ ਜਿਹੜੇ ਪਹਿਲੇ ਵੀ ਭਗਤ ਰੱਬ ਦਾ ਕੋਈ ਰਾਮ ਨਾਰਾਇਣ ਗੋਬਿੰਦ ਜਪ ਕੇ ਵੀ ਚੜ੍ਹ ਜਾਵੇ ਉਹ ਕਰਮ ਖੰਡ 'ਚ ਚਲਾ ਜਾਂਦਾ ਹੈ ਤੇ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਮਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਬਾਹੇ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹ ਨਾ ਠਾਗੇ ਜਾਏ ਉਹ ਤੇ ਕਦੀ ਵੀ ਮਰਦੇ ਸਾਡੇ ਬਾਣੀ ਦੇ ਹਿਸਾਬ ਨਾਲ ਉਹ ਜੀਂਦੇ ਸੀ ਹੁਣ ਵੀ ਹੈ ਉਹਨਾਂ ਨਾਲ ਫਿਰ ਸ਼ਬਦ ਜਿਹੜੀ ਗੁਰਮੁਖੀ ਲਿਪੀ ਆਈ ਗੁਰੂ ਨਾਨਕ ਨੂੰ ਔਰ ਗੁਰਮੰਤਰ ਆਇਆ ਇਸ ਲਿਪੀ 'ਚ ਗੁਰਮੁਖੀ ਅੱਖਰਾਂ 'ਚ ਉਹਨਾਂ ਅੱਖਰਾਂ 'ਚ ਫਿਰ ਇਹਨਾਂ ਭਗਤਾਂ ਨਾਲ ਗੁਰੂ ਨਾਨਕ ਨੂੰ ਵੀ ਸ਼ਬਦ ਲੈ ਕੇ ਉਹਦੀ ਹੋਰ ਕਮਾਈ ਕੀਤੀ ਅਤੇ ਫਿਰ ਨਾਲ ਹੀ ਸੱਚਖੰਡ 'ਚ ਅਗਲਾ ਕਰਮਖੰਡ ਤੋਂ ਬਾਅਦ ਸੱਚਖੰਡ ਉਹਦੇ 'ਚ ਗੁਰੂ ਨਾਨਕ ਬੈਠਾ ਕਿਉਂ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਰ ਬਰਾ ਉਹ ਅਗਲੇ ਸੱਚਖੰਡ 'ਚ ਬ੍ਰਹਮ ਦੇ ਬਰੋਬਰ ਤੁਲਿਆ ਬੈਠਾ ਗੁਰੂ ਨਾਨਕ ਸ਼ਬਦ ਰੂਪ 'ਚ ਇਸ ਕਰਕੇ ਉਹ ਕਰਮਖੰਡ ਤੋਂ ਲਾਗੇ ਹੀ ਗੁਰੂ ਨਾਨਕ ਆਣ ਕੇ ਦੀਖਿਆ ਦੇ ਸਕਦਾ ਹੈ ਕਿਉਂਕਿ ਜਿਹੜੀ ਚੜ੍ਹਾਈ ਚੜ੍ਹਨ ਵਾਲੇ ਆ ਉਹ ਸਾਰੇ ਖੰਡ ਰੋਜ਼ ਹੀ ਬਿਆਸ ਵੇਲੇ ਤੜਕੇ ਚੜ੍ਹ ਕੇ ਲੰਘਦੇ ਹੈ। ਪਹਿਲਾ ਧਰਮਖੰਡ ਹੈ ਗਿਆਨ ਖੰਡ ਹੈ ਸ਼ਰਮਖੰਡ ਹੈ ਕਰਮਖੰਡ ਹੈ ਜਿਹੜੇ ਸੱਚਖੰਡ ਚੜ੍ਹਾਈਆਂ ਜਿਹਨਾਂ ਦੀਆਂ ਮਹੱਲਿਆਂ ਦੀਆਂ ਉਹ ਕਰਮਖੰਡ ਦੇ ਜਿੰਨੇ ਵੀ ਭਗਤ ਹੈ ਜਿਹਨਾਂ ਦੀ ਬਾਣੀ ਸਾਡੇ ਕੋਲ ਆਈ ਹੈ ਗੁਰਮੁਖੀ ਲਿਪੀ 'ਚ ਆਈ ਹੈ ਉਸੇ ਸਟਾਈਲ ਦੀ ਆਈ ਹੈ ਉਹ ਰਹਾਓ ਉਹ ਸਾਰੇ ਔਰ ਸਾਡੇ ਗੁਰਮੁਖੀ ਲਿਪੀ ਦੇ ਪਿੰਡਾਂ ਥਾਂ ਦੇ ਲਫ਼ਜ਼ ਆਏ ਉਹ ਕਿਉਂ ਉਹ ਇਸੇ ਕਰਕੇ ਵੀ ਇਹ ਕ੍ਰਿਸਟਲਾਈ ਕਲੀਅਰ ਪਰੂਫ ਨੇ ਵੀ ਉਹ ਭਗਤ ਹੈ ਇਹ ਕੋਈ ਆਤਮਕ ਮੰਡਲ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ ਜੋ ਬਾਣੀ ਡਿਸਕਸ ਕਰ ਰਹੀ ਆ ਉਹ ਜਿਉਂਦੇ ਆ ਹੁਣ ਵੀ ਹੈ ਕਦੇ ਨਹੀਂ ਮਰ ਰਹੇ ਕਿਉਂਕਿ ਕੱਲ੍ਹ ਪੁਰਖ ਕਦੀ ਨਹੀਂ ਮਰਦਾ ਉਹਦੇ ਭਗਤ ਵੀ ਨਹੀਂ ਕਦੀ ਮਰਦੇ ਉਹ ਟਿਕਾਣੇ ਵੀ ਅਟਲ ਹੈ ਇਸ ਕਰਕੇ ਉਹਨਾਂ ਨੇ ਸ਼ਬਦ ਲਏ ਅਤੇ ਨਾਮਦੇਵ ਜੀ ਨਾਲ ਆ ਗੁਰੂ ਦਾ ਸ਼ਬਦ ਐਸਾ ਛੱਡਿਆ ਵੀ ਜੇ ਮੇਰੇ ਗੁਰੂ ਜਿਹੜਾ ਮੇਰਾ ਗੁਰੂ ਸ਼ਬਦ ਮੈਨੂੰ ਮਿਲਿਆ ਇਹਨੇ ਤੇ 68 ਤੀਰਥਾਂ 'ਤੇ ਮੈਨੂੰ ਦਰਸ਼ਨ ਅੰਦਰ ਹੀ ਕਰਾ ਤੇ ਅੱਠ ਸੱਠ ਤੀਰਥ ਗੁਰੂ ਦਿਖਾਏ ਅੱਠ ਸੱਠ ਤੀਰਥ ਗੁਰੂ ਦਿਖਾਏ ਹੁਣ ਇੱਥੇ ਗੁਰੂ ਦੇ ਅੱਲਾ ਲਾਗੇ ਜੋ ਤੁਰਿਆ ਆ ਰਿਹਾ ਬਾਣੀ ਦਾ ਰੂਲ ਉਹ ਇੱਥੇ ਵਰਤੇਗਾ 68 ਤੀਰਥਾਂ ਦੇ ਸੁਣਿਆ ਅੱਠ ਸੱਠ ਕਾ ਇਸ਼ਨਾਨ ਆਉਂਦਾ ਨਹੀਂ ਆ ਜਪ ਬਾਣੀ ਭਗਤ ਜੀ ਕਹਿ ਰਹੇ ਅੱਠ ਹੀ ਪੀਤਰ ਉਹ ਮੈਂ ਨੀ ਉਹ ਬਾਹਰ ਨਹਾਉਂਦਾ ਅੰਮ੍ਰਿਤਸਰ 'ਚ ਮੈਂ ਨੀ ਮੁਕਤਸਰ ਨਹਾਉਂਦਾ ਮੈਂ ਨੀ ਹਿਮਖੰਡ 'ਚ ਨਹਾਉਂਦਾ ਮੈਂ ਕਿਸੇ ਬੜੇ ਬਾ ਬਾਲਾ ਸਾਹਿਬ ਬੰਗਲਾ ਸਾਹਿਬ ਜਿਵੇਂ ਆ ਜੋ ਤਲਾਬ ਬਣਾਈ ਜਾਂਦੇ ਆ ਸਰੋਵਰ ਅੰਮ੍ਰਿਤਸਰ ਦੇ 'ਚ ਮੈਂ ਨੀ ਨਹਾਉਂਦਾ ਆ ਭਗਤ ਜੀ ਦੇਖੋ ਕਿੱਥੇ ਨਹਾਉਣ ਲੱਗੇ ਹੈ ਉਹ ਕਹਿੰਦੇ ਘੱਟ ਹੀ ਕਿਉਂ ਉਹ ਕਹਿੰਦਾ ਮੈਂ ਪਾਣੀ ਦੇ ਜੀਆਂ ਜੰਤਰ ਨੇ ਐਵੇਂ ਸਤਾਨਾ ਵੜ ਕੇ ਪਾਣੀ 'ਚ ਜਿਹੜੇ ਕਈ ਜੀਵ ਨੇ ਤਲਾ ਸਰੋਵਰਾਂ 'ਚ ਮੱਛੀਆਂ ਹੋਰ ਨਿੱਕੇ ਜੀਵ ਕਈ ਪਾਣੀ ਦੇਖੋ ਭਗਤ ਜੀ ਦੀ ਬਿਰਤੀ ਕਿੱਡੀ ਉੱਚੀ ਹੈ ਕਹਿੰਦਾ ਤੀਰਥ ਦੇਖ ਨ ਜਲ ਮੇ ਪੈਸੋ ਜੀ ਜੰਤ ਨ ਕਹਿੰਦਾ ਮੈਂ ਆਪਣੇ ਨਹਾਉਣ ਲਈ ਆਪਣੇ ਕਿਰਿਆਣ ਲਈ ਉਹਨਾਂ ਦੀ ਦੁਨੀਆਂ ਖਰਾਬ ਕਰਨ ਨੂੰ ਕਿਆ ਮਜ਼ੇ 'ਚ ਆਪਣੇ ਬੈਠੇ ਆ ਸਾਰੇ ਮੈਂ ਵਿੱਚ ਜਾ ਕੇ ਨਹਾਉਣ ਲੱਗ ਪਾਵਾਂ ਇਹ ਤੀਰਥ ਦੇਖ ਨ ਜਲ ਮੇ ਪੈਸੋ ਜੀ ਜ ਇੱਥੇ ਜਿਹੜੇ ਸਰੋਵਰ ਦੇ ਇੰਚਾਰਜ ਆ ਸਰੋਵਰ ਦੇ ਅੰਮ੍ਰਿਤਸਰ ਦੇ, ਤੁਹਾਨੂੰ ਪਿੱਛੇ ਰਿਕਾਰਡ ਕਰਾਈ ਸੀ ਨਾ ਵੀ ਉਹ ਭਾਂਡੇ ਲੈਣ ਗਏ ਸਾਡੇ ਡਾਕਟਰ ਮੁੰਡੇ, ਤੇ ਉਹ ਅੱਗੇ ਜਾ ਕੇ ਦੇਖਿਆ ਉਹ ਡਾਕਟਰ ਸਾਹਿਬ ਕਹਿਣ ਲੱਗੇ ਤੁਸੀਂ ਗਾਂਹ ਨੀ ਜਾਂਦੇ, ਉਹ ਕਹਿੰਦੇ ਗਾਂਹ ਕੀ ਜਾਈਏ, ਲੰਗਰ ਚ ਭਾਂਡੇ ਲੈਣੇ ਸੀ ਅੰਮ੍ਰਿਤਸਰ ਮੈਡੀਕਲ ਕਾਲਜ ਗੁਰਪੁਰਬ ਇੱਕ ਸੰਡੇ ਬਾਅਦ ਚ ਮਨਾਉਂਦੇ ਆ, ਤੇ ਉਹ ਭਾਂਡੇ ਲੈਣ ਗਏ ਤੇ ਉਹ ਕਹਿਣ ਲੱਗੇ ਤੇ ਉਹ ਮੁੰਡਿਆਂ ਨੂੰ ਹੱਥ ਮਾਰ ਕੇ ਸਾਡਾ ਜਿਹੜਾ ਰਿਸ਼ਤੇਦਾਰ ਸੀ ਕਹਿਣ ਲੱਗਾ ਯਾਰ ਖੜੋ ਜਾਓ, ਉਹ ਕੀ ਹੋ ਰਿਹਾ ਜ਼ਰਾ ਸਵੇਲੇ ਚਲੇ ਗਏ ਤੇ ਅੱਗੇ ਜਿੱਥੇ ਲੰਗਰ ਪੱਕਦਾ ਉੱਥੇ ਨਾ ਬੋਤਲਾਂ ਖੁੱਲੀਆਂ, ਤੇ ਉਹ ਕਹਿੰਦਾ ਓਏ ਆਹ ਕੀ, ਉਹ ਕਹਿੰਦੇ ਅੰਦਰੋਂ ਉਹ ਐਡੇ ਨਿਡਰ ਪੁਜਾਰੀ, ਉਹ ਕਹਿੰਦੇ ਡਾਕਟਰ ਸਾਹਿਬ ਕਿਉਂ ਘਾਬਰ ਗਏ ਹੋ ਅੰਦਰ ਆ ਜਾਓ, ਉਹ ਸਾਰੇ ਅੰਦਰ ਚਲੇ ਗਏ, ਕਹਿੰਦੇ ਯਾਰ ਉਹ ਤੁਸੀਂ ਆ ਸੰਤਰੇ ਦੀ ਬੋਤਲ ਰੱਖੀ ਹੈ ਕੱਢ ਕੇ, ਉਹ ਕਹਿੰਦਾ ਸੰਤਰੇ ਆ ਉਹਨੇ ਨਾ ਥੱਲਿਓ ਮੱਛੀ ਕੱਢ ਲਈ ਇੱਕ ਬੱਬੀ ਸਾਰੀ, ਉਹ ਕਹਿੰਦਾ ਮੱਛੀ ਕਿੱਥੋਂ ਲਈ ਹੈ, ਉਹ ਕਹਿੰਦੇ ਆ ਸਰੋਵਰ ਚ ਥੋੜੀਆਂ, ਆ ਸੱਚੀ ਮੈਂ ਕੰਨ ਤਾਂ ਰਿਕਾਰਡ ਕਰਾ ਰਿਹਾ ਸਿੱਖਾਂ ਨੂੰ ਹੋਸ਼ ਆਵੇ ਵੀ ਸਾਡੀ ਬਾਣੀ ਚ ਕੀ ਲਿਖਿਆ, ਦੇਖੋ ਭਗਤ ਜੀ
ਤੀਰਥ ਦੇ ਜਲ ਮੈਂ ਤੈਸਾ ਅਜੀ ਜੰਤ ਨਾ ਸਤਾ,
ਧੰਨ ਗੁਰੂ ਦੇ ਸਿੱਖ ਹੈ ਜਿਹੜੇ ਮੱਛੀ ਫੜ ਕੇ ਉਹਨੂੰ ਪਾਣੀ ਨਾਲ ਨੂੰ ਲਹਿਦਾ ਕਰਕੇ ਕਿਆ ਛਿਲਣ ਡਿਆ ਉਹਦੇ ਛਿਲ ਛਲ ਕੇ ਕਹਿੰਦੇ ਤੂੰ ਇਹ ਕਹਿਣ ਡਿਆ ਤੇ ਮੱਛੀ ਵੀ ਅਸੀਂ ਤੇ ਰੋਜ਼ ਹੀ ਫੜਦੇ ਹਾਂ, ਉਹ ਕਹਿੰਦੀ ਉਹ ਤੁਹਾਨੂੰ ਕੁੱਤੂ ਟੋਕਦਾ ਨੀ, ਕਹਿੰਦਾ ਉਹ ਕਿਹੜੇ ਕੱਟ ਕਰਦੇ ਹੁਣ ਜਾਓਗੇ ਅੰਮ੍ਰਿਤਸਰ ਨਾ ਹੁਣ ਕਦੀ ਕੰਨਾਂ ਨੂੰ ਹੱਥ ਲਾ ਹੋਏ, ਉਹ ਅਸੀਂ ਘੱਟ ਹੀ ਬਾਹਰ ਨਾਵ ਸਾਦ ਭਲੇ ਅਣਨਾ ਚੋਰ ਚੋਰਾ ਜੋ ਇਹ ਮਾਮੂਲੀ ਤੁਕ ਨੀ ਹੈ, ਗੁਰੂ ਨਾਨਕ ਦੀ ਤੁਕ ਹੈ ਸਾਦ ਭਲੇ ਅਣਨਾ ਗੁਰੂ ਗੁਰੂ ਜਪਦੇ ਹੋਏ ਸਾਡ ਤੀਰਥ ਹੈ। ਮੈਂ ਅੰਮ੍ਰਿਤਸਰ ਰਿਹਾ ਤੇ ਉਹ ਮੇਰੇ ਨਾਲ ਸਿੰਘ ਸਾਥੀ ਸਾਰੇ ਉਹ ਜਿੱਥੇ ਦੁੱਖ ਭੰਜਣੀ ਬੇਰੀ ਹੈ ਨਾ ਤੂੰ ਅੱਗੇ ਥੜਾ ਜਿਹਾ ਉੱਥੇ ਮੋਰ ਕਬੂਤਰਾਂ ਨੂੰ ਦਾਣੇ ਬੜੇ ਪਾਉਂਦੇ ਆ, ਕਈ ਵੀ ਸਾਨੂੰ ਗਾਂ ਨੂੰ ਸਾਨੂੰ ਵੀ ਦਾਣੇ ਮਿਲ ਜਾਣਗੇ, ਉਹ ਕਬੂਤਰਾਂ ਨੂੰ ਦਾਣੇ ਮਾਰ ਉੱਥੇ ਬੜੇ ਕਬੂਤਰ ਚ ਵੱਡੇ ਹੁੰਦੇ, ਬੜਾ ਚੌਂਕਦਾ ਸੰਘੇ ਮਰਮਰ ਦਾ ਬਣਾਇਆ, ਮੇਰੇ ਸਿੰਘ ਕਹਿੰਦੇ ਜੀ ਇੱਥੇ ਭਾਈ ਸਾਹਿਬ ਜੀ ਇਸ਼ਨਾਨ ਕਰਨਾ ਚਾਹੀਦਾ, ਉਹਨੂੰ ਨੀ ਸੀ ਪਤਾ ਭਾਈ ਸਾਹਿਬ ਨੂੰ ਪਤਾ ਸਾਰਾ ਵਿਚਾਰੇ ਤਾਂ ਮੇਰੇ ਨਾਲ ਪਿਆਰ ਕੀਰਤਨ ਕਰਕੇ ਸਾਰੇ ਕਰਦੇ ਸੀ ਸਿੰਘ, ਉਹ ਬੜੀ ਚਾਅ ਚਾਅ ਨਾਲ ਮੈਨੂੰ ਆਲੇ ਦੁਆਲੇ ਪਰਕਾਵਾਂ ਜੀ ਇੱਥੇ ਗੁਰੂ ਅਰਜਨ ਪਾਤਸ਼ਾਹ ਨੇ ਨਾ 68 ਤੀਰਥਾਂ ਦਾ ਜਲ ਲਿਆ ਕੇ ਤੇ ਇੱਥੇ ਪਾਇਆ ਸੀ, ਜਿਹੜਾ 68 ਤੀਰਥਾਂ ਦਾ ਜਲ ਹੈ ਉਹ ਇਸ ਜਗ੍ਹਾ ਲਿਆ ਕੇ ਤੇ ਗੁਰੂ ਅਰਜਨ ਪਾਤਸ਼ਾਹ ਨੇ ਪਾ ਕੇ ਜਿਹੜਾ ਇੱਥੇ ਨਹਾਏਗਾ ਨਾ ਉਹਨੂੰ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜੂ। ਮੈਂ ਕਿਹਾ ਮੈਂ ਤੇ ਜਪ ਬਾਣੀ ਦਾ ਪਾਠ ਕਰਦਾ ਉਹ ਜੀ, ਕਹਿੰਦੇ ਸੁਣਿਆ 68 ਕਾ ਇਸ਼ਨਾਨ, ਇਸ ਕਰਕੇ ਬਾਹਰ ਤੀਰਥ ਨਹੀਂ ਹੈ, ਉਹ ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਗੁਰੂ ਜਪਦਾ ਨਾ ਉਹਨੇ ਹੀ ਤੈਨੂੰ 68 ਤੀਰਥਾਂ ਦਾ ਨਲਾ ਦੇਣਾ ਇਸ਼ਨਾਨ। ਅਨਹਦ ਬੇਨ ਪਜਾਓ
ਉੱਚੀ ਉੱਚੀ ਕਾਹਦੇ ਨਾਲ ਨਾਮ ਜਪਣ ਦਾ ਸ਼ਬਦ ਨਾਲ ਆ ਗਿਆ ਸ਼ਬਦ ਬਾਬੇ ਨਾਨਕ ਵਾਲਾ ਸ਼ਬਦ ਅਤੀਤ ਅਨਹਦੇ ਰਾਤਾ ਯਾਰ ਰੱਖੋ ਰਹਾਓ ਦੀ ਟੋਕਾ ਉਸੇ ਉਸੇ ਚੱਟੇ ਬੱਟੇ ਦੀ ਸ਼ਬਦ ਆਉਣ ਲੱਗੇ ਹੈ ਐਨ ਗੁਰੂ ਨਾਨਕ ਦੇ ਘਰੇ ਘੜਾਏ ਉਹਦਾ ਸਿੱਖ ਹੈ ਇਹ ਸ਼ਬਦ ਅਤੀਤ ਅਨਹਦੇ ਰਾਤਾ ਖੁੱਲ ਕੇ ਘਰ ਜਾ ਖੁੱਲ ਕੇ ਘਰ ਜਾ ਤੇਰਾ ਪਿੰਗਲਾ ਔਰ ਸੁਖ ਮਨਾ ਪਾਉਣੇ ਬੰਦ ਰਹਾ ਪਾਉਣੇ ਬੰਦੇ ਰਹਾ ਚੰਦ ਸੂਰਜ ਤੋਂ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਓ
ਇਸ ਤਰ੍ਹਾਂ ਕਹਿੰਦੇ ਇੱਥੇ ਗੁਰੂ ਦਾ ਮਤਲਬ ਗੁਰੂ ਜਪਣ ਵਾਲਾ ਗੁਰੂ ਭਾਖਣ ਵਾਲਾ ਲਫ਼ਜ਼ ਹੈ ਆਇਆ ਨਾਮਦੇਵ ਦਾ ਹੋਰ ਸ਼ਬਦ ਉਹ ਕਹਿੰਦੇ ਹੈ ਜਦੋਂ ਮੈਨੂੰ ਗੁਰੂ ਨੂੰ ਤਤ ਸਾਰਖਾ ਇਹਨੂੰ ਭਾਖਿਆ ਮੈਨੂੰ ਸਾਰਾ ਗਿਆਨ ਹੀ ਆਉਣ ਲੱਗ ਪਿਆ ਬ੍ਰਹਮ ਗਿਆਨ ਉਹ ਸ਼ਬਦ ਹੈ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਜਿਹੜਾ ਗੁਰੂ ਸ਼ਬਦ ਹੈ ਇਹ ਚ ਸਾਰਾ ਹੀ ਗਿਆਨ ਹੈ ਜੋ ਜੋ ਬੰਦਾ ਜਪੇਗਾ ਐਸਾ ਗਿਆਨ ਜਪੋ ਮਨ ਮੇਰੇ ਉਹ ਚਾਕਰ ਸਾਚੀ ਕੇਰੇ ਬਾਬਾ ਨਾਨਕ ਕਹਿੰਦਾ ਇਹ ਗਿਆਨ ਹੀ ਗਿਆਨ ਹੈ ਜੋ ਜੋ ਜਪੋਗੇ ਪਹਿਲਾਂ ਕੀ ਹੋਏਗਾ ਪਹਿਲਾਂ ਹੋਏਗਾ ਦੇਖੋ ਭਾਈ ਗਿਆਨ ਕੀ ਆਈ ਆਂਦੇ ਉਸ ਹਾਂਜੀ ਨਾਲ ਕੀ ਹੋਏਗਾ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ ਜੁਚਿਤੇ ਕੀ ਦੋਇ ਥੂਲ ਗਰਾਨੀ ਮੋਹ ਬਲੇਂਦਾ ਟੂਟਾ ਤ੍ਰਿਸ਼ਨਾ ਸ਼ਾਨ ਭਰੀ ਧਾਰ ਉੱਪਰ ਦੁਰਮਟ ਭਾਂਡਾ ਫੂਟਾ ਜਦੋਂ ਗਿਆਨ ਆ ਗਿਆ ਆਂਦੀ ਆਉਂ ਆਏਗਾ ਗਿਆਨ ਤੁਹਾਡੇ ਕੋਲ ਉਹ ਗਿਆਨ ਕੀ ਹੈ ਤੁਹਾਨੂੰ ਆਪਣੇ ਆਪ ਆਟੋਮੈਟਿਕਲੀ ਹਰ ਸ਼ਬਦ ਦੀ ਸਮਝ ਆਉਣ ਲੱਗ ਗਿਆਨ ਆ ਗਿਆ ਫਿਰ ਆਂਦੀ ਪਾਛੇ ਜੋ ਜਲ ਵਰਖਾ ਹੈ ਤੈਂ ਤੇਰਾ ਜਨ ਪੀਨਾ ਕਹੋ ਕਬੀਰ ਮਨੇ ਪਿਆ ਪ੍ਰਗਾਸਾ ਉਹਦੇ ਪਾਣ ਜਬ ਚੀਨਾ ਅੰਦਰ ਸੂਰਜ ਬਲ ਉੱਠਿਆ ਔਰ ਫਿਰ ਸ਼ਾਂਤੀ ਆ ਗਈ ਅੰਦਰ ਰਸ ਆ ਗਿਆ ਇਸ ਕਰਕੇ ਪਰ ਗਿਆਨ ਤੋਂ ਬਾਅਦ ਪਹਿਲਾਂ ਜਿਹੜਾ ਗਿਆਨ ਆਏਗਾ ਇਹ ਸ਼ਬਦ ਭਾਖਣ ਨਾਲ ਆਏਗਾ ਸਿਰਫ ਜਾਣ ਕਹਿ ਘਰੇ ਈਸਰ ਇੱਕ ਲਾਈਨ ਸਿਰਫ ਪੜਾਂਗੇ ਸ਼ਬਦ ਬਹੁਤ ਡੂੰਘਾ ਹੈ ਘਰ ਜਾ ਕੇ ਦਾ ਰਹੱਸ ਲਾਓ ਕਹਿੰਦੇ ਆ ਮਹਾਰਾਜ ਕਹਿੰਦੇ ਆ ਵੀ ਜਿਹਨੇ ਨੇ ਘਰ ਦੇ ਵਿੱਚ ਈਸਰ ਖੜਾ ਕਰ ਲਿਆ ਹੈ ਆਮ ਈਸਰ ਜਿਹੜਾ ਹੈ ਸ਼ਿਵਜੀ ਦੇਵਤਾ ਇਹਦੀ ਬਾਹਰ ਪੂਜਾ ਕਰਦੇ ਆ ਪੱਥਰ ਦੀ ਮਹਾਰਾਜ ਨਾਮਦੇਵ ਜੀ ਕਹਿੰਦੇ ਆ ਜਿਹਦੇ ਘਰ ਦੇ ਵਿੱਚ ਈਸਰ ਆ ਜਾਏ ਮਤਲਬ ਦੁਨੀਆਂ ਦਾ ਮਾਲਕ ਅਕਾਲ ਪੁਰਖ ਤੇ ਬਾਹਰਲਾ ਜਿਹੜਾ ਜਗਤ ਪੂਜ ਰਿਹਾ ਇਹਨੂੰ ਉਹ ਬਾਵਲਾ ਹੈ ਉਹ ਤੇ ਪਾਗਲ ਹੈ ਬਾਵਲਾ ਜਗਤ ਇਹਨੂੰ ਇਸ ਤਰ੍ਹਾਂ ਨਹੀਂ ਪਾਣਾ ਜਾ ਕੇ ਘਰੇ ਈਸਰ ਬਾਵਲਾ ਨਹੀਂ ਈਸਰ ਦੇ ਰਾਰ ਨੂੰ ਔਂਕੜਾ ਜਾ ਕੇ ਘਰੇ ਈਸਰ ਜਿਹਨਾਂ ਦੇ ਘਰ ਚ ਈਸਰ ਖੜਾ ਹੋ ਗਿਆ ਅਕਾਲ ਪੁਰਖ ਤੇ ਜਗ ਤੇ ਪਾਗਲ ਹੈ ਕਿਉਂ ਇਹ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਕਹਿੰਦੇ ਜਗ ਮਗਰ ਨਾ ਜਾਈ ਘਰ ਚ ਈਸਰ ਖੜਾ ਖੜ ਤੇ ਜੇ ਗਿਆਨ ਲੈਣਾ ਤੇ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਆ ਪੰਜਾਬ ਦੀ ਸ਼ੁੱਧ ਬੋਲੀ ਆ ਗਈ ਭਾਖਿਆ ਭਾਓ ਅਪਾਰ ਇੱਕ ਆਖ ਆਖ ਹੈ ਸ਼ਬਦ ਭਾਖ ਹੈ ਜਾਓ ਕਿਸੇ ਬਾਹਰਲੀ ਯੂਪੀ ਸੀਪੀ ਦੀ ਬੋਲੀ ਚ ਲਫ਼ਜ਼ ਕੱਢ ਕੇ ਦੱਸ ਦੋ ਇਹ ਪੰਜਾਬ ਦਾ ਸ਼ੁੱਧ ਲਫ਼ਜ਼ ਹੈ ਭਾਖਣਾ ਕਹਿੰਦੇ ਹੁੰਦੇ ਨਾ ਉਹ ਕੋਈ ਚੰਗੀ ਜੀ ਮੂੰਹ ਭਾਖਿਆ ਕੱਢੀ ਐਵੇਂ ਨਾ ਮੁਰਦਾ ਬੋਲੇ ਤੇ ਕਫਣੀ ਪਾੜੇ। ਨਹੀਂ ਮੈਂ ਤੁਹਾਨੂੰ ਪਿੰਡਾਂ ਸਾਹਿਬ ਦੀਆਂ ਗੱਲਾਂ ਦੱਸਦਾ ਵੀ ਮੂੰਹ ਚ ਚੰਗੀ ਜੀ ਭਾਖਿਆ ਕੱਢੀ, ਇਹ ਬੋਲੀ ਸਾਡੀ ਮਾਂ ਬੋਲੀ, ਇਹਦੇ ਚ ਮਾਂ ਨਾ ਕਹਿ ਰਹੇ ਨੇ ਵੀ ਗੁਰੂ ਭਾਖੀ ਲੇ। ਇਸ ਕਰਕੇ ਜਿਹੜਾ ਗੁਰੂ ਸ਼ਬਦ ਆ ਉਹਨੂੰ ਜੋ ਜੋ ਭਾਖੇਗਾ ਤੈਨੂੰ ਗਿਆਨ ਆਏਗਾ, ਕਿਉਂਕਿ ਤੈਨੂੰ ਸਵਾਦ ਨਹੀਂ ਆਏਗਾ ਗਿਆਨ ਆਏਗਾ, ਕਿਉਂਕਿ ਸੱਚ ਜੇ ਗੁਰੇ ਫਰਮਾਇਆ ਕਿ ਉਹ ਇਧਰੋਂ ਬੋਲੋ ਹਟੀਏ, ਕਰੇ ਜੇ ਗੁਰ ਫਰਮਾਇਆ ਸੇਲ ਜੋਗ ਅਲੂਣੀ ਝੱਟੀ। ਜੋਗ ਮੈਨੂੰ ਗਿਆਨ ਲੈਣਾ, ਕਹਿਣ ਲੱਗਾ ਬਾਬਾ ਮੈਨੂੰ ਸਵਾਦ ਨਹੀਂ ਆਉਂਦਾ ਮੈਂ ਜਪੀ ਤੇ ਜਾਂਦਾ। ਕਹਿੰਦਾ ਚੁੱਪ ਕਰਕੇ ਜਪੀ ਜਾ ਬੇਟਾ, ਇਹਦੀ ਤੈਨੂੰ ਪਹਿਲਾਂ ਗਿਆਨ ਆਏਗਾ। ਉਹ ਕਹਿੰਦੇ ਜੀ ਗਿਆਨ ਕੀ ਹੁੰਦਾ? ਉਹ ਕਹਿੰਦਾ ਮੇਰੀ ਪੋਥੀ ਦੀ ਸਮਝ ਆਉਣ ਲੱਗ ਪੈਂਦੀ, ਤਾਂ ਪੋਥੀ ਉਹਨੂੰ ਦਿੰਦੇ। ਲੈਣਾ ਜਪੀ ਜਾਂਦਾ ਸੀ ਜਪੀ ਜਾਂਦਾ ਸੀ। ਕਹਿੰਦੇ ਇਹ ਲੂਣੀ ਸਿਹੜੇ ਚੱਟੀ ਚੱਲ, ਸਿਰ ਕੀ ਹੁੰਦੀ ਹੈ? ਜਿਹੜੇ ਪਿੰਡੀ ਥਾਈ ਬੋਲਦਾ ਉਹਨੂੰ ਭੁੱਖ ਨਾ ਲੱਗੇ ਬੈਲਾਂ ਨੂੰ, ਉਹਨਾਂ ਦੀ ਖੁਰਲੀ ਦੇ ਵਿੱਚ ਲੂਣ ਦੀ ਸਿਲ ਸੁੱਟ ਦਿੰਦੇ, ਉਹ ਫਿਰ ਜ਼ਬਾਨ ਨਾਲ ਚੱਟਦੇ ਰਹਿੰਦੇ, ਉਹਨਾਂ ਦਾ ਹਾਜ਼ਮਾ ਉਹਨਾਂ ਨੂੰ ਟੌਨਕ ਮਿਲ ਜਾਂਦੀ, ਤੇਜ਼ ਹੋ ਜਾਂਦਾ ਉਹਨਾਂ ਦਾ ਹਾਜ਼ਮਾ, ਅਤੇ ਉਹ ਫਿਰ ਪੱਠੇ ਬਹੁਤ ਖਾਂਦੇ ਉਹ ਸਿਲ ਲੂਣ ਦੀ। ਅਤੇ ਜੇ ਲੂਣ ਦਾ ਤਾਂ ਸਵਾਦ ਹੁੰਦਾ, ਅਤੇ ਜੇ ਪੱਥਰ ਦੀ ਸਿਲ ਸੁੱਟ ਦਿਓ ਤਾਂ ਬਹੁਤ ਚੱਟੂਗਾ ਕਦੀ, ਇਹ ਉਹਦੇ ਨਾਲ ਵੀ ਮੁਸ਼ਕਿਲ ਕਰ। ਸਿਲ ਜੋਗ ਅਲੂਣੀ ਚੱਟੀ ਹੈ, ਸਿਲ ਚੱਟੀ ਜਾਣੀ ਹੈ। ਸਾਨੂੰ ਗੁਰਮੰਤਰ 'ਚ ਸਵਾਦ ਆਵੇ ਨਾ ਆਵੇ ਕੁਛ ਨਾ ਹੋਵੇ, ਪਰ ਸਾਨੂੰ ਗਿਆਨ ਆਉਣਾ ਸ਼ੁਰੂ ਹੋਜੂ। ਗਿਆਨ ਕਿਸ ਤਰ੍ਹਾਂ? ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸੱਤੇ ਗੁਰ ਮਿਲਿਆ ਰਾਮ ਰਾਜੇ। ਅੱਗੇ ਸਤਿਗੁਰ ਦੀ ਨਿਸ਼ਾਨੀ ਕੀ ਹੋ ਗਈ ਅੰਦਰ ਆਉਣ ਦੀ? ਉਹਦੀ ਪਹਿਲੀ ਨਿਸ਼ਾਨੀ ਹੈ ਅਗਿਆਨ ਅੰਧੇਰਾ, ਗੁਰ ਗਿਆਨ ਕਰ। ਉਹ ਤੋਂ ਬਾਅਦ ਹਰ ਲੱਧਾ ਰਤਨ ਪਦਾਰਥੋ ਫਿਰ ਬੋਹੜਨਾ, ਫਿਰ ਨਹੀਂ ਮਨ ਚੱਲੇਗਾ। ਪਰ ਪਹਿਲਾਂ ਗਿਆਨ ਆਏਗਾ, ਫਿਰ ਬਾਅਦ 'ਚ ਮਨ ਬੰਦ ਹੋਊਗਾ, ਫਿਰ ਸਭ ਕੁਛ ਹੋਊ, ਪਰ ਪਹਿਲਾਂ ਗਿਆਨ ਆਏਗਾ ਹਮੇਸ਼ਾ ਹਰ ਇੱਕ ਨੂੰ ਜਪਣ ਵਾਲੇ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜਾਂ ਕਹਿ ਘਰੇ ਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ। ਇਸ ਕਰਕੇ ਸ਼ਬਦ ਬਹੁਤ ਲੰਬਾ ਹੈ, ਬਾਕੀ ਜਾ ਕੇ ਆਪਣਾ ਰਾਸ ਲਾਓ। ਅਸੀਂ ਇਸੇ ਸ਼ਬਦ ਦੇ ਮਾਰੇ ਹਾਂ ਵੀ ਗੱਜਣ ਲੱਗ ਪਏਗਾ ਕਿਸੇ ਵੇਲੇ ਵੀ ਕਿਸ ਤਰ੍ਹਾਂ ਕਹਿੰਦੀ ਹੋਏ ਗੱਜਣ ਲੱਗ ਪਏਗਾ। ਮਹਾਰਾਜ ਲੈ ਕੇ ਆ ਨਾਮ ਜਿਨ ਕੇ ਮਨ ਵਸਿਆ ਵਾਜਾ ਸ਼ਬਦ ਗਹਿਰਾ ਹੋ ਕੇ ਵੱਜਣ ਲੱਗ। ਇਹ ਅੰਦਰ ਮਨ ਦੇ ਆਉਣ ਦੀ ਨਿਸ਼ਾਨੀਆਂ। ਨਾਮ ਜਿਨ ਕੇ ਮਨ ਵਸਿਆ ਵਾਜਾ ਸ਼ਬਦ ਘਨੇਰੇ ਗਹਿਰਾ ਹੋ ਕੇ ਬੱਦਲ ਵਾਂਗੂ ਗੱਜਣ ਲੱਗ ਪਊਗਾ। ਵਾਜੇ ਸ਼ਬਦ ਘਨੇਰੇ। ਹੁਣ ਜੇ ਸ਼ਬਦ ਨੂੰ ਤੁਕ ਨੂੰ ਸਮਝੋਗੇ ਨਾ ਤੇ ਖਰੇ ਕਿੰਨੀ ਕੁ ਵਾਰੀ ਇਹ ਪਹਿਲੀਆਂ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਤੇ ਕੜਾਹ 'ਚ ਕਿਰਪਾਨਾਂ ਫੇਰਨ ਡਏ, ਭੋਗ ਪਾਉਣ ਡਏ ਪੰਜਾਂ ਪੌੜੀਆਂ ਦਾ ਪੜ੍ਹ ਪੜ੍ਹ ਕੇ, ਤੇ ਪੌੜੀ 'ਚ ਤੇ ਆਹ ਲਿਖਿਆ ਵੀ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ। ਕਹਿੰਦੇ ਜੀ ਇਹ ਪੰਜ ਪੌੜੀਆਂ ਤੇ ਕੜਾਹ 'ਚ ਪ੍ਰਸ਼ਾਦ ਪਹਿਲਾਂ ਪਾ ਕੇ ਫਿਰ ਮੁੱਛਾਂ ਨੂੰ ਤਾ ਦੇ ਕੇ ਕੜਾਹ ਖਾਣਾ, ਕਿੱਦਾਂ ਨੀ ਵਾਜੇ ਵੱਜਣਗੇ? ਉਹ ਗਿਆਨ ਲਓ ਕਿਉਂ ਇਹ ਬੰਬ ਨਾਮੀਆਂ ਰੀਤਾਂ ਤੋਰੀਆਂ ਖਾਣ ਪੀਣ ਦੀਆਂ ਸਾ, ਇਹ ਆ ਬਾਣੀ ਤੁਹਾਨੂੰ ਇਹ ਭੋਗ ਪਾਉਣੀ ਦਿੱਤੀ ਸੀ ਪਹਿਲੇ ਪੰਜ ਅੰਗ। ਪੰਜ ਅੰਗ ਤੇ ਉਹ ਕਹਿੰਦੇ ਨਹੀਂ, ਉਹ ਤੇ ਕਹਿੰਦੇ ਪਹਿਲੀਆਂ ਪੰਜ ਪੌੜੀਆਂ। ਹੁਣ ਨੰਦ ਸਾਹਿਬ ਦੀਆਂ ਪੌੜੀਆਂ ਹੈਗੀਆਂ, ਪੌੜੀਆਂ ਆਸਾ ਦੀ ਬਾਤ ਦੀਆਂ। ਇਸ ਕਰਕੇ ਪੌੜੀਆਂ ਪੂੜੀਆਂ ਇਹ ਵੀ ਨਹੀਂ ਦੇਖਦੇ ਵੀ ਇਹਦੀਆਂ ਪੌੜੀਆਂ, ਉਹਨਾਂ ਨੂੰ ਤੇ ਕੜਾਹ ਚ ਕਿਰਪਾਨ ਫੇਰਨੀ, ਫਿਰ ਉਹ ਕਹਿੰਦੇ ਇਹ ਨੀ ਫੇਰਨੀ ਹੈ ਫੇਰਨੀ ਆ, ਉਹ ਸਿਰ ਪਾਟਣ ਡੇ ਆਪਸ ਦੇ ਵਿੱਚ, ਕਿਤੇ ਦਾ ਕਹਿੰਦਾ ਆਹ ਮਰਿਆਦਾ ਆਹ ਮਰਿਆਦਾ। ਉਹ ਅਸੀਂ ਕਹਿੰਦੇ ਹਾਂ ਇੱਕ ਤੋਂ ਕੀ ਸਮਝ ਲਓ ਵੀ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਗਹਿਰਾ ਕਰਕੇ ਵੱਜ ਜਾਏਗਾ।
ਗੋਬਿੰਦ
ਰੱਬ ਦਾ ਰੂਪ ਕੀ ਹੈ, ਹੁਣ ਪਾਠ ਕਰ ਲੈਂਦੇ ਰੋਜ਼ ਰਹਿ ਰਿਹਾ ਉਸਦਾ। ਉੱਥੇ ਸੌ ਪੁਰਖ ਤੇ ਕੈਰੈਕਟਰਿਸਟਿਕ ਲਿਖੀ ਹੈ, ਸੌ ਪੁਰਖ, ਸੌ ਪੁਰਖ ਦਾ ਰੂਪ ਕੀ ਹੈ, ਜਿਹਨੇ ਸੇਵਿਆ, ਜਿਹਨੇ ਸੇਵਿਆ ਮੇਰਾ ਹਰਜੀ ਤੇ ਹਰੇ ਹਰੇ ਰੂਪੇ ਸਮਾਸੀ। ਇਹਦਾ ਮਤਲਬ ਜਪਣਾ ਹੀ ਉਹਦਾ ਰੂਪ ਹੈ, ਜਿਹਨੇ ਸੇਵਿਆ, ਜਿਹਨੇ ਸੇਵਿਆ ਮੇਰਾ ਹਰਜੀ ਤੇ ਹਰੇ ਹਰੇ ਰੂਪੇ ਸਮਾਸੀ। ਇਹਦਾ ਮਤਲਬ ਉਹਦਾ ਰੂਪ ਕੀ ਹੈ, ਸ਼ਬਦ ਜਪੋਗੇ ਉਹ ਗੱਜਣ ਲੱਗ ਪਏਗਾ, ਧੁਨ ਰੂਪ ਚ ਵੜ ਜਾਓਗੇ ਤੇ ਉਹਦੇ ਲਈ ਲਿਖਿਆ
ਗੋਬਿੰਦ
ਨਾਮਦੇਵ ਨੇ ਸ਼ਬਦ ਲਾ ਲਫ਼ਜ਼ ਕਿੱਥੇ ਲਿਆਂਦਾ, ਮੰਨਣਾ ਪਊਗਾ ਹਰ ਸ਼ਬਦ ਚ ਇਹ ਵੀ ਨਾਮਦੇਵ ਜੀ ਦਾ ਸ਼ਬਦ ਹੈ। ਉਹਦਾ ਨਾਦ ਟੁੱਟਦਾ ਹੀ ਨਹੀਂ ਹੈ, ਆਨੰਦ ਨਹੀਂ ਹੈ,
ਆ ਨਾਦ ਹੈ ਉਹਦਾ ਜਿਹੜਾ ਜੋਗੀ ਨਾਦ ਜਿਹਨੂੰ ਸੁਣਨ, ਜੋਗੀ ਲੋਕ ਤਰਸਦੇ ਰਹਿੰਦੇ ਸਾਰੀ ਉਮਰ ਵੀ ਸਾਨੂੰ ਉਹ ਨਾਦ ਸੁਣ ਪਏ, ਕਹਿੰਦੇ ਉਹ ਐਸਾ ਨਾਦ ਸੁਣੇਗਾ ਵਲਪਚੀਓਸ ਮਿਊਜ਼ਿਕ, ਉਹ ਟੁੱਟਣਾ ਹੀ ਨਹੀਂ ਕਦੀ, ਆ ਨਾਦ
ਆਨੰਦ ਰੂਪੀ
ਗੁਰੂ ਨਾਨਕ ਨੂੰ ਯਾਦ ਕਰ ਰਹੇ ਨੇ। ਕਿਸੇ ਸ਼ਬਦ ਚ ਮੈਨੂੰ ਦੱਸ ਦੋ ਵੀ ਗੁਰੂਆਂ ਦੀ ਤਾਰੀਫ ਕੀਤੀ ਹੋਵੇ, ਨਹੀਂ ਜਿਹੜੀ ਗਰੀਬ ਬਣੇ ਅਕਾਲ ਪੁਰਖ ਦੀ ਤਾਰੀਫ ਹੋਏਗੀ, ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤ ਤੇ ਲਿਖੀ ਆ ਸਿੱਖਾਂ ਨੂੰ, ਅਸੀਂ ਵਾਹਿਗੁਰੂ ਜੀ ਦੇ ਖਾਲਸੇ ਹਾਂ, ਉਹਦੀ ਫਤਿਹ ਗਜਾਉਣੀ ਹੈ ਤੇ ਤੀਰ ਕਰਕੇ ਗੋਬਿੰਦ ਹੀ ਗੱਜੇਗਾ। ਪਹਿਲਾਂ ਇੱਕ ਵਾਰ ਸ਼ਬਦ ਆਇਆ ਜਪ ਬਾਣੀ ਚ ਘੜੀ ਗਏ
ਸ਼ਬਦ ਸੱਚੀ,
ਇਹਨਾਂ ਸਪੈਲਿੰਗਾਂ ਥੱਲੇ ਕਿਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਨਾਮਦੇਵ ਗੁਰੂ ਨਾਨਕ ਦਾ ਸਿੱਖ ਨਹੀਂ, ਜਾਂ ਇਸ ਟਕਸਾਲ ਦਾ ਗੁਰਮੁਖ ਚਾਲ ਦਾ ਉਹ ਸਿੱਖ ਨਹੀਂ ਹੈ। ਇਸ ਕਰਕੇ
ਗੋਬਿੰਦ
ਅਸੀਂ ਕਿਹਨੂੰ ਪੂਜਣਾ ਹੈ, ਦੇਹੀ ਕਾਚੀ ਕਾਗਜ਼ ਮਿਕਦਾਰ, ਬੋਲ ਪਵੇ ਟੈਤ ਬਿਨਸਤ ਲਗੇ ਨਾ ਬਾਰਾ, ਗੁਰੂ ਅਮਰਦਾਸ ਸਾਹਿਬ। ਅਸੀਂ ਦੇਹੀ ਕਿਸੇ ਕਾਗਜ਼ਾਂ ਨੂੰ ਕਿਸੇ ਨੂੰ ਨਹੀਂ ਪੂਜਣਾ, ਉਹਨੂੰ ਪੂਜਣਾ ਜਿਹੜਾ ਕਦੀ ਬਿਨਸਤਾ ਨਹੀਂ ਹੈ, ਉਹ ਕੌਣ ਹੈ,
ਤਾਂ ਕਾ ਅੰਤ ਨਾ।
है
आनंद रूपी मेरो नाम
जंगल च हुण शब्द रहाओ तो बहुत शुरू होण लगा। चंदन जेड़ा दरख्त हुंदा ना ओदियां टहणियां नाल पता नहीं किन्ने क सप लमके हुंदे है, क्योंकि चंदन ठंड दिंदा है। चंदन चांदनी सर्द रुत मूल न मिट ही काम नाम जसीतल थी वे नानका जपंदड़ो हरना। चंद दी चांदनी भी होवे चंदन दा जंगल भी होवे। चंदन चांदनी सरद रुत दी चांदनी पूर्णमाशी दी रात चंदन दी जंगल। महाराज कहना तेरे जेड़ी अंदर अग लगी है ना बेशक कहो जे थां चले जा तेरे बुझनी नहीं। अग कादे ना बुझनी है शीतल थी वे नानका जपंदड़ो हरे ना। इस करके जरा जरा चंदन का दरख्त है ये नाल आले दुआले सप लगे होंगे, क्योंकि वह जाहिर भरिया होंगे उन्हें च वो जिहड़ी जिहड़ी टाणी ना चंदन जी ना लटकते रहते उन्होंने ठंड पैंदी रहिंदी है। बावन कहिंदे है बिखू बाने बिखे बावन जिहड़ा चंदन का दरख्त है बण च जिहड़ा है बाने बण दे विच बिखे बास ते सुख ला गिला। बास कहिंदे खुशबू वो जिहड़ा सप है जहर का भरिया बिख वो लटकदा उहदी टाणी नाल उन सुख मिलता है। बावन बीखू बाने बीखे बास ते सुख ला गला। महाराज कहते मैनू कह देना सुख मिलता है सरबे आदे परमलादे काष्ट चंदन पैला। कहते मैं रब न लग के जिस तरह चंदन दे नाल कोई भी लकड़ लग जाए लागे उगे दरख्त तो भी चंदन बन जाता है। इस करके सरबे आदे परमलादे कासठ चंदन पैला जिहड़ी लकड़ होएगी लागला दरख्त उगदा वह भी चंदन हो जाता। यह भी उहदे चंदन दे विच एक सिफत है भी एक सप लटकते रहिंदे उहनां नूं ठंड दिंदा। दूसरा जिहड़ा भी दरख्त लागे लग जाए उहदी संगत करके वह भी चंदन हो जा वह भी चंदन होए रहे बसे जो चंदन पास। अगली टोकों दी कहिंदे वीर मैं इहो जिहा दरख्त किहनूं समझा वह कहिंदे अकाल पुरख ही है तुम चे पारस हम चे लोहा। कहते हे काल पुरख तू पारस है ते काल पुरख केड़े रूप च है शब्द रूप च है तुम चे पारस हम चे लोहा संगे कंचन पहला मैं तेरे नाल ला के मैं सोना बन गया। इस करके तू दयाल रतन लाल नामा सच समाएगा मैं भी सच ही बन गया उहदे नाल सच नाल जुड़ के। ये बड़ा डूंघा शब्द है आएगा शब्द की पारस कला से। इस करके जो जो ये पारस जपांगे आ हालत हो जू
बावन बीक।